You're with SBS Radio.
जो बाइडन ने चुकिया अमरीका दे 46वें राष्ट्रपति दा हलफ, खादी सौ नसलवाद अते सियासी कट्टरपंथी नूं उखाड़न दी, पूर्वी आस्ट्रेलिया विच वधी तपिश, अग फैलण दा खतरा अते इंटरनेशनल क्रिकेट काउंसल दी ताज़ा तरीन दर्जाबंदी विच आस्ट्रेलिया, भारत ते न्यूजीलैंड सिरे फहरिस्त। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਵਾਸ਼ਿੰਗਟਨ DC ਵਿਖੇ ਬਤੌਰ 46ਵੇਂ ਰਾਸ਼ਟਰਪਤੀ ਹਲਫ ਚੁੱਕਿਆ। ਸ੍ਰੀ ਬਾਈਡਨ ਦਾ ਕਹਿਣਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਵਿੱਚ ਵਧੇ ਗੋਰੇ ਨਸਲਵਾਦ ਅਤੇ ਰਾਜਨੀਤਿਕ ਕੱਟੜਪੰਥੀ ਨਾਲ ਨਜਿੱਠਣ ਦੀ ਯੋਜਨਾ ਬਣਾ ਰਹੇ ਹਨ। ਸ੍ਰੀ ਬਾਈਡਨ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਆਪਣੇ ਹਲਫਬਰਦਾਰੀ ਦੇ ਭਾਸ਼ਣ ਵਿੱਚ ਗੋਰੇ ਨਸਲਵਾਦ ਦੇ ਮੁੱਦੇ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕੀਤਾ। ਉਨ੍ਹਾਂ ਨੇ ਨਾਲ ਹੀ ਅਮਰੀਕੀ ਸੰਸਦ ਕੈਪੀਟੋਲ ਬਿਲਡਿੰਗ 'ਤੇ ਹਾਲ ਹੀ ਵਿੱਚ ਹੋਏ ਹਮਲੇ, ਯਹੂਦੀ ਸਮਾਜ ਦੇ ਪ੍ਰਾਰਥਨਾ ਸਥਾਨਾਂ ਅਤੇ ਪ੍ਰਵਾਸੀਆਂ ਉੱਤੇ ਜਾਨਲੇਵਾ ਹਮਲੇ ਅਤੇ ਵਰਜੀਨੀਆ ਦੇ ਸ਼ਾਰਲਟਸਵਿਲ ਸ਼ਹਿਰ ਵਿਖੇ ਨਵ ਨਾਜ਼ੀਆਂ ਵੱਲੋਂ ਇੱਕ ਹਿੰਸਕ ਪ੍ਰਦਰਸ਼ਨ ਵਰਗੀਆਂ ਮਿਸਾਲਾਂ ਵੀ ਦਿੱਤੀਆਂ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਮੁਲਕ ਵਿੱਚ ਪਏ ਡੂੰਘੇ ਪਹਾੜਾਂ ਨੂੰ ਮੁਰੰਮਤ ਕਰਨ ਅਤੇ ਜ਼ਖਮਾਂ ਨੂੰ ਭਰਨ ਦੀ ਲੋੜ ਹੈ।
A rise of political extremism, white supremacy, domestic terrorism that we must confront and we will defeat. To overcome these challenges, to restore the soul and secure the future of America requires so much more than words. It requires the most elusive of all things in a democracy, unity, unity.
ਕੱਲ੍ਹ ਵਾਈਟ ਹਾਊਸ ਵਿੱਚ ਆਪਣੇ ਪਹਿਲੇ ਕੰਮਕਾਜੀ ਦਿਨ ਨੂੰ ਸ੍ਰੀ ਬਾਈਡਨ ਤੋਂ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਉਨ੍ਹਾਂ ਦੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਦੀ ਘੁੰਡ ਚੁਕਾਈ ਦੀ ਉਮੀਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਇਸ ਬਿਮਾਰੀ ਕਾਰਨ 4 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜੋ ਬਾਈਡਨ ਦੇ ਨਾਲ ਹੀ ਅੱਜ ਕਮਲਾ ਹੈਰਿਸ ਨੇ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੇ ਪਦ ਦਾ ਹਲਫ ਲਿਆ। ਇਸ ਦੇ ਨਾਲ ਹੀ ਮਿਜ਼ ਹੈਰਿਸ ਨੇ ਇਸ ਅਹੁਦੇ ਨੂੰ ਸੰਭਾਲਣ ਵਾਲੇ ਪਹਿਲੇ ਕਾਲੇ ਰੰਗ ਦੇ ਅਤੇ ਦੱਖਣੀ ਏਸ਼ੀਆਈ ਮੂਲ ਦੇ ਅਹੁਦੇਦਾਰ ਬਣ ਕੇ ਇਤਿਹਾਸ ਰਚਿਆ। 56 ਸਾਲਾ ਮਿਜ਼ ਹੈਰਿਸ, ਜਿਨ੍ਹਾਂ ਦਾ ਪੂਰਾ ਨਾਂ ਕਮਲਾ ਦੇਵੀ ਹੈਰਿਸ ਹੈ, ਕੈਲੀਫੋਰਨੀਆ ਦੀ ਪਹਿਲੀ ਕਾਲੇ ਰੰਗ ਦੀ ਅਟਾਰਨੀ ਜਨਰਲ ਵੀ ਹੈ ਅਤੇ ਅਮਰੀਕੀ ਸੈਨੇਟ ਲਈ ਚੁਣੀ ਗਈ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਔਰਤ ਵੀ ਹੈ। ਨਵੀਂ ਉਪ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਨਸਲੀ ਅਸਮਾਨਤਾ ਨਾਲ ਨਜਿੱਠਣਾ ਅਜਿਹਾ ਮੁੱਦਾ ਹੈ ਜਿਹੜਾ ਉਨ੍ਹਾਂ ਦੇ ਦਿਲ ਦੇ ਕਰੀਬ ਹੈ।
ਇਨ ਦ ਮਿਡਲ ਆਫ ਦ ਸਿਵਲ ਰਾਈਟਸ ਮੂਵਮੈਂਟ, ਡਾਕਟਰ ਕਿੰਗ ਫੌਟ ਫਾਰ ਰੇਸ਼ੀਅਲ ਜਸਟਿਸ ਐਂਡ ਇਕਨੋਮਿਕ ਜਸਟਿਸ। American aspiration is what drove the women of this nation throughout history to demand equal rights. This is what President Joe Biden has called upon us to summon now, to unite, to believe in ourselves, believe in our country, believe in what we can do together.
ਕੈਲੀਫੋਰਨੀਆ ਦੇ ਓਕਲੈਂਡ ਕਸਬੇ ਵਿੱਚ ਜੰਮੀ ਮਿਜ਼ ਹੈਰਿਸ ਦੀ ਇਸ ਕਾਮਯਾਬੀ ਦਾ ਉੱਥੋਂ ਦੇ ਵਸਨੀਕ ਜਸ਼ਨ ਮਨਾ ਰਹੇ ਹਨ। ਸਥਾਨਕ ਨਿਵਾਸੀ ਨਿੱਕੀ ਲੇਸੀ ਦਾ ਕਹਿਣਾ ਹੈ ਕਿ ਉਨ੍ਹਾਂ ਸਮੇਤ ਬਹੁਤ ਲੋਕ ਮਿਜ਼ ਹੈਰਿਸ ਦੀ ਕਹਾਣੀ ਤੋਂ ਪ੍ਰੇਰਿਤ ਹੋਏ ਹਨ।
For me, working in schools, working with black people, working with kids from Oakland, this is very profound. Being able to have her as an example to share with my students, letting them know that anything is possible and the opportunities are endless if they put their mind to the challenge.
ਵਿਸ਼ਵ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਸ਼੍ਰੀ ਬਾਈਡਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਇੰਡੋ ਪ੍ਰਸ਼ਾਂਤ ਵਿੱਚ ਜਲਵਾਯੂ, ਊਰਜਾ ਅਤੇ ਸੁਰੱਖਿਆ ਵਰਗੇ ਮੁੱਦੇ ਮਹੱਤਵਪੂਰਨ ਚੁਣੌਤੀਆਂ ਬਣਨਗੀਆਂ ਜਿਨ੍ਹਾਂ ਉੱਤੇ ਉਹ ਸ਼੍ਰੀ ਬਾਈਡਨ ਨਾਲ ਰਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਸਾਬਕ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਮੁਸ਼ਕਲ ਵਰ੍ਹਿਆਂ ਬਾਅਦ ਸ਼੍ਰੀ ਬਾਈਡਨ ਨਾਲ ਕੰਮ ਕਰਨਾ ਇੱਕ ਖੁਸ਼ਗਵਾਰ ਤਬਦੀਲੀ ਹੋਵੇਗੀ.
There's no question, the history books will tell us it's been tumultuous. And I think we all benefit regardless of where we are on the political spectrum. When we have an environment where you can have healthy debate, where you don't see too much heavy partisan tribal politicking that leads to unrest. You know, I really hope that on behalf of the globe we see a more settled period, but still one in which ideas are contested.
ਅਗਲੇ ਕੁਝ ਦਿਨਾਂ ਵਿੱਚ ਪੂਰਬੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਤਪਿਸ਼ ਵਧਣ ਦੇ ਕਿਆਸ ਲਾਏ ਜਾ ਰਹੇ ਨੇ, ਜਿਸ ਦੇ ਚੱਲਦੇ ਜੰਗਲੀ ਅੱਗ ਲੱਗਣ ਦਾ ਖਤਰਾ ਮੰਡਰਾ ਰਿਹਾ ਹੈ. 22 ਅਤੇ 25 ਫਰਵਰੀ ਦੇ ਵਿਚਕਾਰ ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ਕੈਨਬਰਾ ਦੇ ਕੁਝ ਹਿੱਸਿਆਂ ਲਈ 40 ਡਿਗਰੀ ਅਤੇ ਇਸ ਤੋਂ ਵੱਧ ਤਾਪਮਾਨ ਦਾ ਪੂਰਵ ਅਨੁਮਾਨ ਹੈ. ਨਿਊ ਸਾਊਥ ਵੇਲਸ ਰੂਰਲ ਫਾਇਰ ਸਰਵਿਸ ਤੋਂ ਆਏ ਪੀਟਰ ਮੈਕੈਨੀ ਦਾ ਇਹ ਕਹਿਣਾ ਹੈ.
These heatwave conditions, particularly for us in the southern part of the state, will be a real impact. And you've got some days ahead of it, so take your actions now. Prepare your property, prepare around your property, and know what you'll do if fire threatens. People need to take this seriously. This season we haven't always had those heightened fire dangers, but we have now. Time to be prepared.
ਨਿਊ ਸਾਊਥ ਵੇਲਸ ਹੈਲਥ ਤੋਂ ਡਾਕਟਰ ਆਦੀ ਵਿਆਸ ਦਾ ਕਹਿਣਾ ਹੈ ਕਿ ਵਸਨੀਕਾਂ ਨੂੰ ਯੋਜਨਾਬੱਧ ਤਰੀਕੇ ਨਾਲ ਚੱਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਸਵੇਰ 11 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਘਰ ਵਿੱਚ ਹੀ ਰਹਿਣ ਦੀ ਹਿਦਾਇਤ ਕੀਤੀ ਜਾ ਰਹੀ ਹੈ.
Preparing our homes is important, so where possible, use an air conditioner or even a fan is very helpful. Remembering to open your windows at night time to create a cross breeze, but then closing your window blinds during the day to prevent the house from heating up. Sometimes we might need to go and use the air conditioning in the public shopping center or library. When we are in those places, we have to make sure to wear masks and use hand sanitizer to prevent the spread of COVID as well.
ਕੁਈਨਜ਼ਲੈਂਡ ਦੇ ਚੀਫ ਹੈਲਥ ਆਫਿਸਰ ਜੈਨਟ ਯੰਗ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਕੋਰੋਨਾ ਵਾਇਰਸ ਦੀ ਨਵੀਂ ਵਿਦੇਸ਼ੀ ਕਿਸਮ ਦੇ ਕਾਰਨ ਹੋਰ ਤਾਲਾਬੰਦੀ ਦੀ ਸੰਭਾਵਨਾ ਨੂੰ ਰੱਦ ਨਹੀਂ ਕਰ ਸਕਦੇ. ਕੱਲ ਤੜਕੇ 1 ਵਜੇ ਤੋਂ ਗ੍ਰੇਟਰ ਬ੍ਰਿਸਬਨ ਨਿਵਾਸੀਆਂ ਨੂੰ ਹੁਣ ਹਵਾਈ ਅੱਡਿਆਂ ਅਤੇ ਜਹਾਜ਼ਾਂ ਦੀ ਯਾਤਰਾ ਤੋਂ ਇਲਾਵਾ ਜਨਤਕ ਥਾਵਾਂ 'ਤੇ ਫੇਸ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ. ਭੀੜ ਵਾਲੀਆਂ ਥਾਵਾਂ ਵਿੱਚ ਅਜੇ ਵੀ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ. ਕੁਈਨਜ਼ਲੈਂਡ ਵਿੱਚ ਆਖਰੀ ਕੋਵਿਡ-19 ਦਾ ਮਾਮਲਾ ਹੋਟੇਲ ਇਕਾਂਤਵਾਸ ਨਾਲ ਜੁੜਿਆ ਹੋਇਆ ਸੀ, ਜਿਸ ਨੂੰ 14 ਦਿਨ ਗੁਜ਼ਰ ਚੁੱਕੇ ਹਨ. ਡਾਕਟਰ ਯੰਗ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਤਿਆਰ ਹਨ.
We just have to take each individual situation and work out what is the best response for that situation. We're still in the middle of this pandemic and we're getting more and more information from overseas about these new variants and what that means, but at the same time, while we've got that information, we're getting information on the vaccine, and that's very, very encouraging.
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਬਣੇ ਟ੍ਰੈਵਲ ਬਬਲ ਦਾ ਸਰਕਾਰ ਵਿਸਥਾਰ ਕਰਕੇ ਪ੍ਰਸ਼ਾਂਤ ਮਹਾਸਾਗਰ ਦੇ ਮੁਲਕਾਂ ਨੂੰ ਵੀ ਉਸ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ. ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਇਸ ਬਾਬਤ ਵਿਚਾਰ ਵਟਾਂਦਰੇ ਜਾਰੀ ਹਨ.
The South Pacific is right at the front of the next phase of international travel bubbles. There's not a time frame at the moment. It's when we believe that the evidence is there and we're working constructively with the medical expert panel.
Western Australia vich vidyarthi sirf agle 2 saalan vich school vich hindi, korean ate tamil bhashama sikh sakange. Sube di sikhya mantri Sue Ellery da kehna hai ki is samay pre primary to leke 12th jamaat tak ik paathkram taiyar kita ja raha hai. ਮੰਤਰੀ ਦਾ ਕਹਿਣਾ ਹੈ ਕਿ ਇਹ ਫੈਸਲਾ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਏਸ਼ੀਆਈ ਭਾਸ਼ਾਵਾਂ ਦੀ ਮਹੱਤਤਾ ਅਤੇ ਬੱਚਿਆਂ ਦੇ ਵਿਕਾਸ ਵਿੱਚ ਭਾਸ਼ਾ ਅਤੇ ਸੱਭਿਆਚਾਰ ਦੀ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਸੂਬੇ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਪੌਲ ਪਪਾਲੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਮਾਜਿਕ ਭਾਸ਼ਾ ਯੋਜਨਾਵਾਂ ਲਈ ਆਰਥਿਕ ਮਦਦ ਜਾਰੀ ਰੱਖੀ ਜਾਵੇਗੀ, ਜੋ ਕਿ ਅਕਸਰ ਰਜ਼ਾਕਾਰ ਯਾਨੀ ਵਾਲੰਟੀਅਰਸ ਨਾਲ ਚੱਲਦੀਆਂ ਹਨ। ਪਰ ਇਹ ਨਵੀਂ ਘੋਸ਼ਣਾ ਸਕੂਲ ਦੇ ਵਾਤਾਵਰਣ ਵਿੱਚ ਵਧੇਰੇ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਇਜਾਜ਼ਤ ਦਿੰਦੀ ਹੈ। ਵੈਸਟਰਨ ਆਸਟ੍ਰੇਲੀਆ ਵਿੱਚ 3 ਤੋਂ 6 ਸਾਲਾਂ ਦੇ ਹਰ ਵਿਦਿਆਰਥੀ ਨੂੰ ਇੱਕ ਭਾਸ਼ਾ ਦਾ ਅਧਿਐਨ ਕਰਨਾ ਪੈਂਦਾ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਦੀ 20 ਜਨਵਰੀ ਨੂੰ ਜਾਰੀ ਕੀਤੀ ਗਈ ਤਾਜ਼ਾ ਵਿਸ਼ਵ ਦਰਜਾਬੰਦੀ ਦੀ ਸੂਚੀ ਦੀ ਅਗਵਾਈ ਆਸਟ੍ਰੇਲੀਆ, ਭਾਰਤ ਅਤੇ ਨਿਊਜ਼ੀਲੈਂਡ ਦੇ ਖਿਡਾਰੀ ਅਤੇ ਟੀਮਾਂ ਕਰ ਰਹੇ ਹਨ। ਟੈਸਟ ਮੈਚ ਦੀ ਸੂਚੀ ਵਿੱਚ ਨਿਊਜ਼ੀਲੈਂਡ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ, ਭਾਰਤ ਦੂਜੇ ਅਤੇ ਆਸਟ੍ਰੇਲੀਆ ਤੀਜੇ ਦਰਜੇ ਤੇ ਕਾਬਿਜ਼ ਹਨ। ਆਸਟ੍ਰੇਲੀਆ ਦੇ ਬੱਲੇਬਾਜ਼ ਮਾਨਸ ਲਾਬੂਸ਼ੇਨ ਬ੍ਰਿਸਬੇਨ ਵਿੱਚ ਪਹਿਲੀ ਪਾਰੀ ਦੇ ਸੈਂਕੜੇ ਦੇ ਦਮ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਅੱਗੇ ਨਿਕਲ ਕੇ ਤੀਜੇ ਸਥਾਨ ਤੇ ਪਹੁੰਚ ਗਏ ਹਨ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਅਤੇ ਆਸਟ੍ਰੇਲੀਆ ਦੇ ਸਟੀਵ ਸਮਿਥ ਪਹਿਲੇ ਅਤੇ ਦੂਜੇ ਸਥਾਨਾਂ ਤੇ ਹਨ। ਭਾਰਤ ਦੇ ਰਿਸ਼ਭ ਪੰਤ ਆਸਟ੍ਰੇਲੀਆ ਖਿਲਾਫ਼ ਬ੍ਰਿਸਬੇਨ ਟੈਸਟ ਮੈਚ ਵਿੱਚ ਨਾਬਾਦ 99 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਨਾਲ ਵਿਸ਼ਵ ਦੇ ਸਭ ਤੋਂ ਵੱਧ ਦਰਜਾਬੰਦੀ ਦੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਪੰਤ ਬੱਲੇਬਾਜ਼ਾਂ ਦੀ ਸੂਚੀ ਵਿੱਚ 13ਵੇਂ ਸਥਾਨ ਤੇ ਪਹੁੰਚ ਗਏ ਹਨ, ਜੋ ਕਿ ਉਨ੍ਹਾਂ ਦੇ ਕਰੀਅਰ ਦੀ ਸਰਬੋਤਮ ਦਰਜਾਬੰਦੀ ਹੈ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 78 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 56 ਰੁਪਏ 65 ਪੈਸੇ ਅਤੇ ਪਾਕਿਸਤਾਨ ਦੇ 124 ਰੁਪਏ 60 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 36 ਡਿਗਰੀ। ਐਡੀਲੇਡ ਵਿੱਚ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 32 ਡਿਗਰੀ। ਮੈਲਬਰਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 26 ਡਿਗਰੀ। ਹੋਬਾਰਟ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 23 ਡਿਗਰੀ। ਕੈਨਬਰਾ ਵਿੱਚ ਵੀ ਆਸਾਰ ਅਜਿਹੇ ਹੀ ਹੋਣਗੇ, ਪਾਰਾ ਵੱਧ ਤੋਂ ਵੱਧ 34 ਡਿਗਰੀ। ਸਿਡਨੀ ਵਿੱਚ ਵੀ ਮੌਸਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 32 ਡਿਗਰੀ। ਬ੍ਰਿਸਬਨ ਵਿੱਚ ਬਦਲਵਾਈ, ਪਾਰਾ ਵੱਧ ਤੋਂ ਵੱਧ 29 ਡਿਗਰੀ। ਕੈਨਸ ਵਿੱਚ ਬਰਸਾਤ, ਪਾਰਾ ਵੱਧ ਤੋਂ ਵੱਧ 32 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਉਪਰੰਤ ਤੂਫਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ, ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਫਿਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.